ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਿਲੰਗ ਬਾਣੀ ਭਗਤਾਂ ਕੀ, ਕਬੀਰ ਜੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਵੇਦ ਕਤੇਬ ਇਫਤਰਾ ਪਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਵੇਦ ਕਤੇਬ ਇਫਤਰਾ ਪਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਬੰਦੇ ਖੋਜ ਦਿਲ ਹਰ ਰੋਜ, ਨਾ ਫਿਰ ਪਰੇਸ਼ਾਨੀ ਨਾਹੇ, ਇਹ ਜੋ ਦੁਨੀਆ ਸਿਹਰ ਮੇਲਾ, ਦਸਤਗੀਰੀ ਨਾਹੇ ਰਹਾਉ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸਿਆਮ ਮੂਰਤ ਨਾਹੇ, ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਦ, ਕਰ ਫੱਕਰ ਦਾਇਮ ਲਾਏ ਚਸਮੇ, ਜਹ ਤਹਾਂ ਮੌਜੂਦ, ਅਲਾਹ ਪਾਕੰ ਪਾਕ ਹੈ, ਸਤ ਕਰੋ ਜੇ ਦੂਸਰ ਹੋਏ। ਕਬੀਰ ਕਰਮ ਕਰੀਮ ਕਾ, ਉਹ ਕਰੇ ਜਾਣੈ ਸੋਏ, ਅਲਾਹ ਪਾਕੰ ਪਾਕ ਹੈ, ਸਤ ਕਰੋ ਜੇ ਦੂਸਰ ਹੋਏ। ਕਬੀਰ ਕਰਮ ਕਰੀਮ ਕਾ, ਉਹ ਕਰੇ ਜਾਣੈ ਸੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਸ਼ਲ, ਪਤਤ ਪਾਵਨ, ਗਰੀਬ ਨਵਾਜ, ਮਾਨਵਤਾ ਦੇ ਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਚਰਨ ਸ਼ਰਨ ਦੇ ਸੁਭਾਈ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਗੁਰੂ ਘਰ ਦੀ ਮਰਿਆਦਾ ਅਨੁਸਾਰ ਆਪ ਜੀ ਨਿਤਾ ਪ੍ਰਤੀ ਹੀ ਦੇਸ਼ ਵਿਦੇਸ਼ ਵਿੱਚ ਅਤੇ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੁੜ ਬੈਠ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮੁੱਖ ਵਾਕ ਬਖਸ਼ਿਸ਼ ਕਰਦੇ ਹਨ, ਉਸ ਦੀ ਵਿਚਾਰ ਸਰਵਣ ਕਰਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਜੁੜ ਬੈਠਦੇ ਹੋ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇਹ ਅੰਮ੍ਰਿਤਮਈ ਬਚਨ ਜਿਨ੍ਹਾਂ ਦਾ ਮੂਲ ਪਾਠ ਹੁਣੇ ਆਪ ਜੀ ਨੇ ਸ਼ਰਵਣ ਕੀਤਾ ਹੈ, 15 ਭਗਤਾਂ ਵਿੱਚੋਂ ਭਗਤ ਕਬੀਰ ਸਾਹਿਬ ਜਿਨ੍ਹਾਂ ਦਾ ਪ੍ਰਕਾਸ਼ ਬਨਾਰਸ ਦੀ ਧਰਤੀ ਤੇ ਉੱਤਰ ਪ੍ਰਦੇਸ਼ ਵਿੱਚ ਹੋਇਆ, ਜਿਨ੍ਹਾਂ ਦੇ ਕੁੱਲ ਸ਼ਬਦ ਤੇ ਸ਼ਲੋਕ ਜਿਨ੍ਹਾਂ ਦੀ ਗਿਣਤੀ 541 ਹੈ, ਸਮੁੱਚੀ ਬਾਣੀ ਵਿੱਚ ਜਿਨ੍ਹਾਂ ਨੇ ਸਾਨੂੰ ਪ੍ਰਭੂ ਭਗਤੀ ਪਰਮੇਸ਼ਰ ਦੇ ਸਿਮਰਨ ਨਾਲ ਜੋੜ ਕੇ ਕਰਮ ਕਾਂਡਾਂ ਅਤੇ ਪਖੰਡਾਂ ਤੋਂ ਬਚਣ ਦੀ ਹਦਾਇਤ ਕੀਤੀ ਹੈ, ਉਨ੍ਹਾਂ ਦੇ ਉਚਾਰਨ ਕੀਤੇ ਹੋਏ ਇਹ ਅਗੰਮੀ ਬੋਲ ਤਿਲੰਗ ਰਾਗ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 727 ਤੇ ਸ਼ੋਭਨੀਕ ਹਨ, ਜਿੱਥੇ ਆਰੰਭਕ ਪੰਕਤੀਆਂ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਇਸ ਗੱਲ ਦਾ ਨਿਰਣਾ ਦਿੱਤਾ ਹੈ ਕਿ ਧਾਰਮਿਕ ਗ੍ਰੰਥਾਂ ਦਾ ਪਾਠ ਪਠਨ, ਧਾਰਮਿਕ ਸਥਾਨਾਂ ਦੀ ਯਾਤਰਾ, ਧਾਰਮਿਕ ਤੌਰ ਤੇ ਗਿਆਨ ਦੀ ਪ੍ਰਾਪਤੀ, ਇਹਦਾ ਮਨੋਰਥ ਆਤਮਿਕ ਰਸ, ਜੀਵਨ ਜਾਚ ਅਤੇ ਰੂਹ ਦਾ ਕਲਿਆਣ ਹੋਣਾ ਚਾਹੀਦਾ ਹੈ, ਨਾ ਕਿ ਸਾਡਾ ਇਹ ਮਨੋਰਥ ਬਣ ਜਾਵੇ ਕਿ ਅਸੀਂ ਕਰਮ ਕਾਂਡ ਜਾਂ ਵਿਖਾਵੇ ਵਿੱਚ ਪੈ ਕੇ ਕੇਵਲ ਬਾਹਰੀ ਤੌਰ ਤੇ ਹੀ ਆਪਣੇ ਆਪ ਨੂੰ ਗਿਆਨਵਾਨ ਜਾਂ ਤੀਰਥ ਇਸ਼ਨਾਨੀ ਬਣਾ ਲਈਏ ਜਾਂ ਫਿਰ ਧਾਰਮਿਕ ਗ੍ਰੰਥਾਂ ਦਾ ਪਾਠ ਪਠਨ ਇਹਦਾ ਮਨੋਰਥ ਇਹ ਬਣ ਜਾਵੇ ਕਿ ਸਾਨੂੰ ਇਹ ਕਿੰਨੇ ਕੁ ਕੰਠ ਨੇ, ਵਿਆਕਰਨ ਦੇ ਮੁਤਾਬਕ ਕਿੰਨੇ ਕੁ ਸਹੀ ਢੰਗ ਨਾਲ ਅਸੀਂ ਇਹਦੇ ਅਰਥ ਕਰ ਸਕਦੇ ਹਾਂ, ਜਾਂ ਦੂਸਰੇ ਨੂੰ ਗੋਸ਼ਟੀ ਕਰਕੇ ਬਹਿਸ ਕਰਕੇ ਅਸੀਂ ਨੀਵਾਂ ਕਿਵੇਂ ਦਿਖਾ ਸਕਦੇ ਹਾਂ। ਭਗਤ ਕਬੀਰ ਸਾਹਿਬ ਨੇ ਇਹ ਨਿਰਣਾ ਦਿੱਤਾ ਹੈ ਕਿ ਜੇ ਕਿਸੇ ਮਨੁੱਖ ਦੀ ਖੋਜ ਦਾ ਇਹ ਮਨੋਰਥ ਹੈ ਤੇ ਉਹ ਬਿਲਕੁਲ ਸਹੀ ਨਿਸ਼ਾਨੇ ਤੋਂ ਖੁੰਝ ਗਿਆ, ਉਹਦੀ ਖੋਜ ਬਿਲਕੁਲ ਵਿਅਰਥ ਹੈ। ਉੱਥੇ ਰਹਾਉ ਦੀਆਂ ਪੰਕਤੀਆਂ ਵਿੱਚ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਜੇ ਬੰਦਾ ਆਪੇ ਦੀ ਪੜਚੋਲ ਕਰਨੀ ਸ਼ੁਰੂ ਕਰ ਦੇਵੇ, ਆਪਣੇ ਅੰਤਸ਼ਕਰਨ ਨੂੰ ਖੋਜਣ ਲੱਗ ਪਵੇ ਤੇ ਤਮਾਮ ਇਹਦੇ ਦਿਲ ਦੇ ਫਿਕਰ ਸਹਿਮ ਦੂਰ ਹੋ ਸਕਦੇ ਨੇ, ਇਹਨੂੰ ਮਨ ਦਾ ਟਿਕਾ ਅੰਦਰ ਦੀ ਸ਼ਾਂਤੀ ਮਿਲ ਸਕਦੀ ਹੈ। ਅੱਜ ਇਹੀ ਕਾਰਨ ਹੈ ਕਿ ਮਨੁੱਖ ਕਰਮ ਧਰਮ ਬਹੁਤ ਕਰਦਾ, ਖੋਜ ਵੀ ਬਹੁਤ ਹੈ, ਪ੍ਰਚਾਰ ਦੀ ਵੀ ਕੋਈ ਘਾਟ ਨਹੀਂ, ਪਰ ਮਨ ਦਾ ਟਿਕਾ ਕਿਉਂ ਨਹੀਂ? ਕਿਉਂਕਿ ਸਾਡੇ ਕੋਲ ਸਹੀ ਮਨੋਰਥ ਨਹੀਂ ਹੈ। ਇਹ ਸਾਰਾ ਕੁਝ ਤਾਂ ਆਤਮਕ ਰਸ ਲੈਣ ਵਾਸਤੇ ਸੀ, ਪਰ ਅਸੀਂ ਵਾਦ ਵਿਵਾਦ ਵਿੱਚ, ਝਗੜਿਆਂ ਵਿੱਚ ਪੈ ਗਏ। ਇੱਕ ਕਾਜੀ ਪੰਡਿਤ ਨੂੰ ਨੀਵਾਂ ਦਿਖਾਉਣ ਵਿੱਚ ਲੱਗਾ ਹੋਇਆ, ਕਹਿੰਦਾ ਇਹ ਕਾਫਰ ਹੈ। ਇੱਕ ਪੰਡਿਤ ਦਾ ਯਤਨ ਹੈ ਕਿ ਉਹ ਇਹ ਕਵੇ ਕਿ ਕਾਜੀ ਮਲੇਸ਼ ਹੈ। ਇੱਥੇ ਤੱਕ ਵੀ ਕਿ ਇੱਕ ਪੰਡਿਤ ਦੂਸਰੇ ਪੰਡਿਤ ਨੂੰ ਬਹਿਸ ਕਰਕੇ ਹਰਾ ਕੇ ਨੀਵਾਂ ਦਿਖਾ ਕੇ ਖੁਸ਼ੀ ਮਹਿਸੂਸ ਕਰਨਾ ਚਾਹੁੰਦਾ ਹੈ, ਇੱਕ ਗਿਆਨੀ ਦੂਸਰੇ ਗਿਆਨੀ ਦੀ ਗੱਲ ਕੱਟ ਕੇ ਇਹ ਯਤਨ ਕਰਦਾ ਕਿ ਅੱਜ ਮੇਰੇ ਕੋਲ ਐਸੀ ਨਵੀਂ ਖੋਜ ਹੈ ਕਿ ਮੈਂ ਬਹੁਤ ਕੁਝ ਤੁਹਾਨੂੰ ਅਜਿਹਾ ਦੱਸ ਸਕਦਾ ਜੋ ਪਿਛਲੇ ਸਮੇਂ ਦੇ ਵਿੱਚ ਨਹੀਂ ਦੱਸਿਆ ਜਾ ਸਕਿਆ। ਇਹ ਠੀਕ ਤਾਂ ਸੀ, ਪਰ ਇਹਦਾ ਇਹ ਮਨੋਰਥ ਨਹੀਂ ਕਿ ਅਸੀਂ ਨਵੀਂ ਗੱਲ ਨੂੰ ਇਸ ਢੰਗ ਨਾਲ ਪੇਸ਼ ਕਰੀਏ ਕਿ ਸਾਡੇ ਸੰਸਕਾਰ, ਸਾਡੀ ਰਹੁ ਰੀਤ ਜਿਹੜੀ ਹੈ ਉਹਦਾ ਘਾਣ ਹੋ ਜਾਵੇ। ਸਾਨੂੰ ਪ੍ਰਭੂ ਭਗਤਾਂ ਨੇ, ਸਤਿਗੁਰੂ ਸਾਹਿਬਾਨ ਨੇ ਜਿਹੜੀ ਸਿੱਖਿਆ ਦਿੱਤੀ ਹੈ ਉਹਦਾ ਇਹ ਭਾਵ ਸੀ ਕਿ ਖੋਜ ਕਰ, ਪਰ ਉਹ ਖੋਜ ਨਹੀਂ ਜਿਹੜੀ ਝਗੜਿਆਂ ਨੂੰ ਜਨਮ ਦੇਵੇ, ਵਾਦ ਵਿਵਾਦ ਵਿੱਚ ਤੈਨੂੰ ਲੈ ਕੇ ਜਾਵੇ, ਕਿਉਂਕਿ ਖੋਜੀ ਉਪਜੈ ਵਾਦੀ ਬਿਨਸੈ। ਜਿਹੜਾ ਖੋਜ ਕਰੇਗਾ ਉਹਨੂੰ ਆਤਮਕ ਜੀਵਨ ਮਿਲੇਗਾ। ਖੋਜ ਕਰਨੀ ਵੀ ਚਾਹੀਦੀ ਹੈ, ਕਿਉਂਕਿ ਖੋਜ ਕਰਕੇ ਹੀ ਤਾਂ ਪ੍ਰਾਪਤੀ ਹੁੰਦੀ ਹੈ। ਜਿਹਨੇ ਬਾਹਰੀ ਖੋਜ ਕੀਤੀ ਉਹਨੂੰ ਆਪਾਂ ਵਿਗਿਆਨੀ ਕਹਿੰਦੇ ਹਾਂ, ਉਹਨੇ ਮੈਟਰ ਵਿੱਚੋਂ ਬਹੁਤ ਕੁਝ ਲੱਭਿਆ, ਮਨੁੱਖ ਚੰਦਰਮਾ ਤੇ ਵੀ ਪਹੁੰਚ ਗਿਆ। ਕਦੇ ਖੋਜ ਕੀਤੀ, ਕੋਲੇ ਵਾਲਾ ਇੰਜਣ ਹੋਂਦ ਵਿੱਚ ਆਇਆ, ਫਿਰ ਡੀਜ਼ਲ ਇੰਜਣ ਆਏ, ਫਿਰ ਇਲੈਕਟ੍ਰਿਕ ਇੰਜਣ ਦੀ ਖੋਜ ਹੋਈ। ਇਸ ਤੋਂ ਵੀ ਅੱਗੇ ਹੋਰ ਖੋਜ ਹੋਣੀ ਚਾਹੀਦੀ ਹੈ। ਕਦੇ ਪਹੀਆ ਧਰਤੀ ਤੇ ਰਿੜਦਾ ਸੀ, ਪਰ ਅੱਜ ਅਸਮਾਨ ਵਿੱਚ ਉੱਡਦਾ ਹੈ। ਇਸੇ ਤਰ੍ਹਾਂ ਬਾਹਰੀ ਖੋਜ ਕਰਨ ਵਾਲੇ ਨੂੰ ਵਿਗਿਆਨੀ ਤੇ ਜਿਹੜਾ ਅੰਦਰ ਦੀ ਖੋਜ ਕਰਦਾ ਉਹ ਬ੍ਰਹਮ ਗਿਆਨੀ। ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ, ਕਹਿਣ ਲੱਗੇ ਕਿ ਖੋਜ ਕਰਨ ਲੱਗਿਆਂ ਵੀ ਇਸ ਗੱਲ ਦਾ ਖਿਆਲ ਰੱਖੀ ਕਿ ਤੇਰੀ ਖੋਜ ਨਾਲ ਲੋਕ ਆਬਾਦ ਹੋਣ, ਬਰਬਾਦ ਨਾ ਹੋਣ। ਤੂੰ ਉਹ ਖੋਜ ਕਰੀ ਜਿਨ੍ਹਾਂ ਨਾਲ ਦੂਜਿਆਂ ਨੂੰ ਸਹੂਲਤਾਂ ਮਿਲਣ। ਤੇਰੀ ਖੋਜ ਕਿਤੇ ਦੂਸਰੇ ਦੇ ਔਰ ਤੇਰੇ ਵਿਨਾਸ਼ ਦਾ ਕਾਰਨ ਨਾ ਬਣ ਜਾਵੇ। ਇਹੀ ਕਾਰਨ ਸੀ ਕਿ ਜਿੰਨੀ ਖੋਜ ਰਾਵਣ ਕੋਲ ਹੈ, ਹੋ ਸਕਦਾ ਇੰਨੀ ਖੋਜ ਸ਼੍ਰੀ ਰਾਮ ਚੰਦਰ ਜੀ ਕੋਲ ਨਾ ਹੋਵੇ, ਪਰ ਰਾਵਣ ਦੀ ਖੋਜ ਉਹਦੀ ਲੰਕਾ ਦੇ ਵਿਨਾਸ਼ ਦਾ ਕਾਰਨ ਬਣੀ। ਸਹੀ ਦਿਸ਼ਾ ਨਹੀਂ ਸੀ। ਜਿੰਨੀ ਖੋਜ ਹਰਨਾਕਸ਼ ਕੋਲ ਹੈ, ਹੋ ਸਕਦਾ ਇੰਨਾ ਸਮਾਂ ਭਗਤ ਪ੍ਰਹਲਾਦ ਕੋਲ ਨਾ ਹੋਵੇ, ਪਰ ਹਰਨਾਕਸ਼ ਦੀ ਗਲਤ ਖੋਜ ਨੇ ਵੇਖੋ ਉਹਦਾ ਵਿਨਾਸ਼ ਕਰਵਾ ਦਿੱਤਾ। ਆਪਾਂ ਪੜ੍ਹਦੇ ਹਾਂ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਦੁਨੀਆ ਵਾਲੇ ਭਾਵੇਂ ਰਾਵਣ ਨੂੰ ਸਿਆਣਾ ਕਹਿੰਦੇ ਹੋਣ, ਪਰ ਮੇਰੇ ਸਤਿਗੁਰੂ ਨੇ ਉਹਦੀ ਗਲਤ ਖੋਜ ਕਾਰਨ ਉਹਨੂੰ ਏਡਾ ਵੱਡਾ ਗਿਆਨੀ ਹੋਣ ਦੇ ਬਾਵਜੂਦ ਵੀ ਮੂਰਖ ਕਿਹਾ, ਮੂਰਖ ਰਾਵਣ ਕਿਹਾ ਲੈ ਗਿਆ। ਇਸ ਕਰਕੇ ਭਾਈ ਗੁਰਦਾਸ ਜੀ ਦੇ ਦੋ ਕਵਿਤਾ ਆਪ ਨਾਲ ਮੈਂ ਸਾਂਝੇ ਕਰਨਾ ਚਾਹੁੰਦਾ। ਇੱਕ ਉਹ ਜਿਹਦੇ ਵਿੱਚ ਭਾਈ ਗੁਰਦਾਸ ਜੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਵੀ ਖੋਜ ਕਰੋ, ਖੋਜ ਕਰਦਿਆਂ ਕਰਦਿਆਂ ਵੇਖੋ ਇੱਕ ਦਿਨ ਪੇਖਤ ਪੇਖਤ ਜੈਸੇ ਤੋਂ ਰਤਨ ਪਾਰਖ ਹੋਤ। ਕੋਈ ਪਰਖ ਕਰੇ, ਖੋਜ ਕਰੇ, ਤੇ ਉਹ ਖੋਜ ਕਰਦਿਆਂ ਕਰਦਿਆਂ ਇੱਕ ਦਿਨ ਹੀਰਿਆਂ ਦਾ ਰਤਨਾਂ ਦਾ ਪਾਰਖੂ ਬਣ ਜਾਂਦਾ। ਲੋਕ ਕਹਿੰਦੇ ਨੇ ਬੜਾ ਵੱਡਾ ਜੌਹਰੀ ਹੈ। ਸੁਨਤ ਸੁਨਤ ਜੈਸੇ ਪੰਡਿਤ ਪ੍ਰਵੀਨ ਹੈ। ਜੇ ਕਿਸੇ ਨੇ ਪੰਡਿਤ ਵਿਦਵਾਨ ਬਣਨਾ ਹੋਵੇ ਤੇ ਉਹਨੂੰ ਸੁਣਨਾ ਪਵੇਗਾ। ਇਸੇ ਕਰਕੇ ਮਾਲਕ ਨੇ ਸਾਨੂੰ ਕੰਨ ਦੋ ਦਿੱਤੇ ਨੇ, ਰਸਨਾ ਇੱਕ ਦਿੱਤੀ ਹੈ। ਸਾਹਿਬ ਜੀ ਨੇ ਸੁਣਨ ਦੀ ਮਹਾਨਤਾ ਨੂੰ ਵੀ ਗੁਰਬਾਣੀ ਦੇ ਵਿੱਚ ਅੰਕਿਤ ਕੀਤਾ ਹੈ। ਔਰ ਇੱਥੇ ਤੱਕ ਕਿ ਜਿੰਨਾ ਵੀ ਸ਼ਰੂਤੀ ਗਿਆਨ ਹੈ ਉਹ ਸੁਣ ਸੁਣ ਕੇ ਹੀ ਪ੍ਰਾਪਤ ਕੀਤਾ ਗਿਆ। ਚਾਰ ਪ੍ਰਕਾਰ ਦੇ ਦਰਸ਼ਨਾਂ ਵਿੱਚੋਂ ਸਭ ਤੋਂ ਪਹਿਲਾ ਦਰਸ਼ਨ ਹੈ ਸ਼ਰਵਣ ਦਰਸ਼ਨ। ਨਵਦਾ ਭਗਤੀ ਵਿੱਚੋਂ ਸਭ ਤੋਂ ਪਹਿਲੀ ਭਗਤੀ ਹੈ ਸ਼ਰਵਣ ਭਗਤੀ। ਭਾਈ ਗੁਰਦਾਸ ਜੀ ਨੇ ਨਿਰਣਾ ਦਿੱਤਾ, ਪੇਖਤ ਪੇਖਤ ਜੈਸੇ ਤੋਂ ਰਤਨ ਪਾਰਖ ਹੋਤ। ਖੋਜ ਕਰਨੀ ਹੈ, ਇਸ ਪੱਖੋਂ ਆਪਾਂ ਡਰ ਕੇ ਹਟ ਨਹੀਂ ਜਾਣਾ ਕਿ ਕਿਤੇ ਸਾਡੇ ਤੋਂ ਕੋਈ ਗਲਤ ਨਾ ਕਾਰਜ ਹੋ ਜਾਵੇ। ਖੋਜ ਚਾਹੀਦੀ ਹੈ, ਪਰ ਸਾਡਾ ਮਨੋਰਥ, ਸਾਡੀ ਅੰਦਰੋਂ ਸੋਚ ਇਹ ਭਾਵਨਾ ਵਾਲੀ ਨਾ ਹੋਵੇ ਕਿ ਅਸੀਂ ਖੋਜ ਹੀ ਇਹ ਕਰਨੀ ਹੈ ਜਿਹਦੇ ਨਾਲ ਵੰਡੀਆਂ ਪੈਣ, ਜਿਹਦੇ ਨਾਲ ਲੋਕਾਂ ਦੇ ਦਿਲ ਟੁੱਟ ਜਾਣ। ਖੋਜ ਕਰੋ, ਕਹਿਣ ਲੱਗੇ ਪੇਖਤ ਪੇਖਤ ਜੈਸੇ ਤੋਂ ਰਤਨ ਪਾਰਖ ਹੋਤ, ਸੁਨਤ ਸੁਨਤ ਜੈਸੇ ਪੰਡਿਤ ਪ੍ਰਵੀਨ ਹੈ, ਸੁੰਗਤ ਸੁੰਗਤ ਸੌਦਾ ਜੈਸੇ ਤੋਂ ਸੁਭਾਸੀ ਹੋਤ। ਸੁੰਘਦਿਆਂ ਸੁੰਘਦਿਆਂ ਇੱਕ ਦਿਨ ਮਨੁੱਖ ਗਾਂਧੀ ਬਣ ਜਾਂਦਾ। ਲੋਕ ਕਹਿੰਦੇ ਨੇ ਕਿ ਇਹ ਸੁੰਘ ਕੇ ਦੱਸ ਦਿੰਦਾ ਵੀ ਇਹ ਕਿਹੜਾ ਸੈਂਟ ਹੈ, ਇਹ ਕਿਹੜਾ ਅਤਰ ਹੈ। ਇੱਥੇ ਤੱਕ ਵੀ ਕਿ ਜਿਹੜੇ ਸੁੰਘ ਕੇ ਆ ਖੋਜ ਕਰਦੇ ਨੇ ਉਹ ਤਾਂ ਇਹ ਵੀ ਪਤਾ ਲਾ ਲੈਂਦੇ ਨੇ ਕਿ ਭਾਵੇਂ ਕੋਈ ਸੈਂਕੜੇ ਸਾਲ ਪਹਿਲਾਂ ਕਿਸੇ ਦਾ ਖੋਜ ਹੋਵੇ ਤੇ ਉਹ ਸੁੰਘ ਕੇ ਦੱਸ ਦਿੰਦੇ ਨੇ ਕਿ ਇਹ ਕਿਹਦੀ ਨਿਸ਼ਾਨੀ ਹੈ। ਔਰ ਇੱਥੇ ਤੱਕ ਕਿ ਮਨੁੱਖ ਨਾਲੋਂ ਕਈ ਵਾਰ ਪਸ਼ੂ ਪੰਛੀਆਂ ਦੇ ਵਿੱਚ ਸੁੰਘਣ ਦੀ ਸ਼ਕਤੀ ਜਿਹੜੀ ਉਹ ਮਾਲਕ ਨੇ ਜ਼ਿਆਦਾ ਰੱਖੀ ਹੈ। ਆ ਪੁਲਿਸ ਵਾਲੇ ਉਹਨਾਂ ਕੋਲ ਐਸੇ ਖੋਜੀ ਕੁੱਤੇ ਹੁੰਦੇ ਨੇ ਕਿ ਉਹ ਬੰਦੇ ਦਾ ਖੋਜ ਸੁੰਘ ਕੇ ਤੇ ਜਦੋਂ ਉਹ ਬੰਦਾ ਸਾਹਮਣੇ ਤੁਰਿਆ ਆਉਂਦਾ ਹੋਵੇ ਤੇ ਉਹਦੇ ਤੇ ਭੌਂਕਣਾ ਸ਼ੁਰੂ ਕਰ ਦਿੰਦੇ ਨੇ ਕਿ ਚੋਰੀ ਜਾਂ ਕਤਲ ਐਸ ਮਨੁੱਖ ਨੇ ਕੀਤਾ। ਭਾਈ ਗੁਰਦਾਸ ਜੀ ਕਹਿੰਦੇ ਸਾਰਾ ਕੁਝ ਹੋ ਸਕਦਾ ਹੈ। ਸੁੰਘਤ ਸੁੰਘਤ ਸੌਦਾ ਜੈਸੇ ਤੋਂ ਸੁਭਾਸੀ ਹੋਤ, ਗਾਵਤ ਗਾਵਤ ਜੈਸੇ ਗਾਇਨ ਗੁਨੀਨ ਹੈ। ਕੋਈ ਬੰਦਾ ਗਾਉਣ ਲੱਗ ਪਵੇ ਤੇ ਇੱਕ ਦਿਨ ਬਹੁਤ ਵੱਡਾ ਗਾਇਕ ਬਣ ਸਕਦਾ ਹੈ। ਭਾਈ ਸਾਹਿਬ ਨੇ ਕਿਹਾ ਕਿ ਲਿਖਤ ਲਿਖਤ ਲੇਖ ਜੈਸੇ ਤੋਂ ਲੇਖਕ ਹੋਤ, ਲਿਖਦਿਆਂ ਲਿਖਦਿਆਂ ਬੰਦਾ ਬਹੁਤ ਵੱਡਾ ਰਾਈਟਰ, ਬਹੁਤ ਵੱਡਾ ਲੇਖਕ ਬਣ ਜਾਂਦਾ ਹੈ। ਅੱਜ ਅਸੀਂ ਵੇਖਦੇ ਹਾਂ ਕਿ ਭਾਈ ਕਾਨ ਸਿੰਘ ਨਾਭਾ ਵਰਗੇ, ਭਾਈ ਵੀਰ ਸਿੰਘ ਵਰਗੇ, ਜਿਨ੍ਹਾਂ ਨੇ ਲਿਖਣ ਦਾ ਯਤਨ ਕੀਤਾ ਤੇ ਬਹੁਤ ਵੱਡਾ ਸਾਹਿਤ ਲਿਖ ਕੇ ਉਨ੍ਹਾਂ ਨੇ ਸੰਸਾਰ ਦੀ ਸੇਵਾ ਕੀਤੀ ਹੈ। ਭਾਈ ਗੁਰਦਾਸ ਜੀ ਵੱਲ ਵੇਖੀਏ, ਸ਼ਹੀਦ ਭਾਈ ਮਨੀ ਸਿੰਘ ਜੀ, ਸ਼ਹੀਦ ਬਾਬਾ ਦੀਪ ਸਿੰਘ ਜੀ, ਤੇ ਸੱਚਮੁੱਚ ਸਾਡਾ ਸੀਸ ਝੁਕ ਜਾਂਦਾ ਹੈ। ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ, ਲਿਖਤ ਲਿਖਤ ਲੇਖ ਜੈਸੇ ਤੋ ਲੇਖਕ ਹੋਤ, ਚਾਖਤ ਚਾਖਤ ਜੈਸੇ ਭੋਗੀ ਰਸ ਭੀਨ ਹੈ। ਚਖਦਿਆਂ ਚਖਦਿਆਂ ਇੱਕ ਦਿਨ ਮਨੁੱਖ ਭੋਗੀ ਬਣ ਜਾਂਦਾ, ਕਹਿੰਦਾ ਕਿ ਮੈਂ ਇੰਨਾ ਕੁਝ ਖਾ ਲਿਆ। ਭਾਈ ਗੁਰਦਾਸ ਜੀ ਕਹਿੰਦੇ ਨੇ, ਚਲਤ ਚਲਤ ਜੈਸੇ ਪਹੁੰਚੇ ਠਿਕਾਨੋ ਜਾਏ, ਘਰੋਂ ਤੁਰਾਂਗੇ ਚੱਲਾਂਗੇ ਤੇ ਫੇਰ ਹੀ ਮੰਜ਼ਿਲ ਮਿਲੇਗੀ ਨਾ। ਜਿਹੜਾ ਚੱਲੇਗਾ ਚੱਲਦਿਆਂ ਚੱਲਦਿਆਂ ਇੱਕ ਦਿਨ ਉਹਨੂੰ ਟਿਕਾਣਾ, ਉਹਨੂੰ ਮੰਜ਼ਿਲ ਮਿਲ ਪੈਂਦੀ ਹੈ। ਪਰ ਚੇਤਾ ਤੇ ਇਹ ਰੱਖਣਾ ਵੀ ਚੱਲਣਾ ਪਰ ਮੰਜ਼ਿਲ ਵਾਲੇ ਪਾਸੇ ਨੂੰ ਚੱਲਣਾ। ਜੇ ਕਿਤੇ ਦੂਜੇ ਪਾਸੇ ਨੂੰ ਮੂੰਹ ਕਰਕੇ ਤੁਰ ਪਏ ਤੇ ਕਈ ਵਾਰ ਚੱਲ ਚੱਲ ਕੇ ਮੰਜ਼ਿਲ ਤੋਂ ਬਹੁਤ ਦੂਰ ਚਲੇ ਜਾਵਾਂਗੇ। ਸੱਚ ਹੈ, ਜੇ ਸਤਸੰਗ ਵਿੱਚ ਆਵਾਂਗੇ, ਬਾਣੀ ਪੜਾਂਗੇ, ਇਹ ਮੰਜ਼ਿਲ ਵਾਲੇ ਪਾਸੇ ਨੂੰ ਮੂੰਹ ਕਰਕੇ ਤੁਰਨਾ। ਤੇ ਜੇ ਅਸੀਂ ਮੜੀਆਂ ਦੀ ਪੂਜਾ ਵੱਲ, ਕਰਮ ਕਾਂਡਾਂ ਵੱਲ ਜਾਂ ਹੋਰ ਪਖੰਡਵਾਦ ਵੱਲ ਤੁਰ ਪਵਾਂਗੇ, ਉਹ ਤੁਰਾਂਗੇ ਤੇ ਜ਼ਰੂਰ ਪਰ ਮੰਜ਼ਿਲ ਤੋਂ ਦੂਸਰੇ ਪਾਸੇ ਚਲੇ ਜਾਵਾਂਗੇ, ਭਾਵ ਮੰਜ਼ਿਲ ਤੋਂ ਬਹੁਤ ਦੂਰ, ਇੰਨਾ ਦੂਰ ਕਿ ਫਿਰ ਹੋ ਸਕਦਾ ਹੈ ਕਿ ਕਈ ਜਨਮ ਲੱਗ ਜਾਣ, ਸਾਨੂੰ ਸਾਡੀ ਮੰਜ਼ਿਲ ਲੱਭੇ ਹੀ ਕੋਈ ਨਾ, ਭਟਕ ਜਾਵਾਂਗੇ। ਇਸੇ ਕਰਕੇ ਮੇਰੇ ਸਾਹਿਬ ਨੇ ਬਚਨ ਕਹੇ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜੀਓ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘਟ ਮਾਹੀ ਜੀਓ। ਕਹਿੰਦੇ ਅੰਦਰ ਟਿਕ, ਅੰਦਰ ਦੀ ਖੋਜ ਕਰ। ਭਾਈ ਗੁਰਦਾਸ ਜੀ ਕਹਿੰਦੇ, ਚਲਤ ਚਲਤ ਜੈਸੇ ਪਹੁੰਚੇ ਠਿਕਾਨੋ ਜਾਏ, ਖੋਜਤ ਖੋਜਤ ਗੁਰ ਸ਼ਬਦ ਲਵਲੀਨ ਹੈ। ਜੇ ਕੋਈ ਖੋਜ ਕਰੇ ਤੇ ਖੋਜ ਕਰਦਿਆਂ ਕਰਦਿਆਂ ਸਹੀ ਖੋਜ ਹੋਵੇ ਤੇ ਇੱਕ ਦਿਨ ਮਨੁੱਖ ਸ਼ਬਦ ਵਿੱਚ ਲੀਨ ਹੋ ਕੇ ਪਰਮਾਤਮਾ ਦੇ ਨਾਲ ਇੱਕ ਮਿੱਕ ਹੋ ਜਾਂਦਾ, ਇਹਦਾ ਜੀਵਨ ਬਿਲਕੁਲ ਬਾਣੀ ਵਰਗਾ, ਬਿਲਕੁਲ ਸ਼ਬਦ ਵਰਗਾ ਬਣ ਜਾਂਦਾ। ਹੁਣ ਦੂਸਰਾ ਪੱਖ ਭਾਈ ਗੁਰਦਾਸ ਜੀ ਨੇ ਕਿਹਾ, ਕਹਿਣ ਲੱਗੇ, ਜੇ ਖੋਜ ਕੀਤੀ ਪਰ ਗਿਆਨ ਨਹੀਂ, ਸਹੀ ਦਿਸ਼ਾ ਨਹੀਂ, ਖੋਜ ਦਾ ਤਰੀਕਾ ਗਲਤ ਸੀ। ਕਹਿਣ ਲੱਗੇ, ਜੇ